ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਪਾਪ ਪੁੰਨ। ਪਹਿਲੇ ਗੁਰਬਾਣੀ ਦੀਆਂ ਕੁਝ ਪੰਕਤੀਆਂ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤੈ ਸਾਰ ਨ ਜਾਣੀ ਗੁਰੂ ਬਾਝੋ, ਤੱਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਪਾਪ ਪੁੰਨ ਵਰਤੈ ਸੰਸਾਰਾ, ਹਰਕ ਸੋਗ ਸਭ ਦੁੱਖ ਹੈ ਪਾਰਾ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਤੋਂ ਪਤਾ ਲੱਗਦਾ ਹੈ ਕਿ ਪੁੰਨ ਪਾਪ ਸਿਰਫ ਇਸ ਮਾਇਕੀ ਦੁਨੀਆਂ ਅਰਥਾਤ ਤ੍ਰੈਗੁਣਾਂ ਦੀ ਹੀ ਕਲਪਨਾ ਹੈ। ਇਹ ਕਲਪਨਾ ਉਦੋਂ ਤੱਕ ਰਹੇਗੀ ਜਦ ਤਾਈਂ ਜੀਵ ਆਪਣੇ ਕੇਂਦਰ ਤੱਤ ਰੂਪ ਆਪੇ ਨੂੰ ਨਹੀਂ ਪਹਿਚਾਣਦਾ। ਇਸ ਤੱਤ ਰੂਪ ਨੂੰ ਗੁਰਬਾਣੀ ਵਿੱਚ ਆਪਾ, ਸ਼ਬਦ, ਨਾਮ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਇਹ ਤੱਤ ਐਸੈਂਸ ਰੂਪ ਹੈ। ਇਸ ਦੀ ਪਹਿਚਾਣ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਸੂਖਮ ਤੋਂ ਸੂਖਮ ਤੱਤ ਨੂੰ ਸਿਰਫ ਆਤਮਿਕ ਅਨੁਭਵ ਦੁਆਰਾ ਹੀ ਜਾਣਿਆ, ਬੁੱਝਿਆ, ਚੀਨਿਆ, ਸੀਜਿਆ ਅਤੇ ਪਹਿਚਾਣਿਆ ਜਾ ਸਕਦਾ ਹੈ। ਚੌਥੇ ਪਦ ਦੇ ਇਲਾਹੀ ਮੰਡਲ ਵਿੱਚ ਪਾਪ ਪੁੰਨ ਦੀ ਕਲਪਨਾ ਓਪਰੀ ਅਤੇ ਬੇਲੋੜੀ ਹੈ। ਵੱਖ ਵੱਖ ਦੇਸ਼ਾਂ ਵਿੱਚ ਭਿੰਨ ਭਿੰਨ ਲੋਕਾਂ ਦੇ ਪਾਪ ਪੁੰਨ ਦੀਆਂ ਭਿੰਨ ਭਿੰਨ ਕਸਵੱਟੀਆਂ ਹਨ। ਮਿਸਾਲ ਦੇ ਤੌਰ 'ਤੇ ਇੱਕ ਪਾਸੇ ਜੀਵ ਹੱਤਿਆ ਨੂੰ ਦੀਰਘ ਪਾਪ ਸਮਝਿਆ ਜਾਂਦਾ ਹੈ, ਦੂਜੇ ਪਾਸੇ ਜੀਵਾਂ ਦੀ ਕੁਰਬਾਨੀ ਦੇਣੀ ਪੁੰਨ ਹੀ ਨਹੀਂ ਬਲਕਿ ਪਰਮਾਰਥ ਦੀ ਪੂਜਾ ਦਾ ਇੱਕ ਵਿਸ਼ੇਸ਼ ਅੰਗ ਮੰਨਿਆ ਜਾਂਦਾ ਹੈ। ਸਾਡੀਆਂ ਕਚਹਿਰੀਆਂ ਵਿੱਚ ਜਿਸ ਤਰ੍ਹਾਂ ਕਈ ਦਰਜੇ ਦੇ ਜੁਰਮ ਗਿਣੇ ਜਾਂਦੇ ਹਨ ਅਤੇ ਉਹਨਾਂ ਜੁਰਮਾਂ ਪਿੱਛੇ ਕਾਰਨ ਅਤੇ ਭਾਵਨਾ ਮੋਟੀਵੇਸ਼ਨ ਦਾ ਖਿਆਲ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਮਾਨਸਿਕ ਪਾਪਾਂ ਦੇ ਭਿੰਨ ਭਿੰਨ ਦਰਜੇ ਹਨ। ਸਾਡੇ ਪਾਪ ਤਿੰਨ ਕਿਸਮਾਂ ਵਿੱਚ ਵੰਡੇ ਜਾ ਸਕਦੇ ਹਨ। ਪਹਿਲਾ ਹੈ ਸਰੀਰਕ ਪਾਪ। ਇਹ ਉਹ ਹਨ ਜਿਸ ਵਿੱਚ ਚੋਰੀ, ਯਾਰੀ, ਮਾਰ ਕੁਟਾਈ ਆਦਿ ਆ ਜਾਂਦੇ ਹਨ। ਇਹਨਾਂ ਸਰੀਰਕ ਪਾਪਾਂ ਦੀ ਤਹਿ ਵਿੱਚ ਪਹਿਲਾ ਮਾਨਸਿਕ ਕਲਪਨਾ ਆਉਂਦੀ ਹੈ ਅਤੇ ਸਰੀਰ ਤਾਂ ਸਿਰਫ ਮਨੋਕਲਪਨਾ ਦਾ ਹਥਿਆਰ ਹੀ ਬਣਦਾ ਹੈ। ਅਸਲ ਵਿੱਚ ਇਹ ਮਾਨਸਿਕ ਪਾਪਾਂ ਦੀ ਸ਼੍ਰੇਣੀ ਵਿੱਚ ਗਿਣੇ ਜਾ ਸਕਦੇ ਹਨ। ਦੂਜਾ ਹੈ ਮਾਨਸਿਕ ਪਾਪ। ਇਹ ਪਾਪ ਸਾਡੇ ਮਨ ਦੇ ਬਿਮਾਰ ਹੋਣ ਜਾਂ ਇਸ ਦੀ ਗਿਰਾਵਟ ਦੇ ਕਾਰਨ ਨੀਵੀਆਂ ਰੁਚੀਆਂ ਤੋਂ ਉਤਪੰਨ ਹੁੰਦੇ ਹਨ। ਇਸ ਵਿੱਚ ਦੋਸ਼ੀ ਤਾਂ ਮਨ ਹੁੰਦਾ ਹੈ ਪਰ ਸਜ਼ਾ ਸਰੀਰ ਨੂੰ ਦਿੱਤੀ ਜਾਂਦੀ ਹੈ। ਇਹ ਦੁਨਿਆਵੀ ਕਾਨੂੰਨ ਜੋ ਮਾਨਸਿਕ ਪਾਪਾਂ ਲਈ ਸਰੀਰ ਨੂੰ ਸਜ਼ਾ ਦਿੰਦੇ ਹਨ, ਇਹ ਉਚਿਤ ਨਹੀਂ। ਇਹ ਮਾਨਸਿਕ ਰੋਗ ਹਨ ਅਤੇ ਇਹਨਾਂ ਰੋਗਾਂ ਦਾ ਇਲਾਜ ਮਾਨਸਿਕ ਅਤੇ ਆਤਮਿਕ ਸਤਹਿ 'ਤੇ ਹੀ ਹੋਣਾ ਚਾਹੀਦਾ ਹੈ। ਮਾਨਸਿਕ ਬਿਮਾਰੀ ਦਾ ਇਲਾਜ ਮਾਨਸਿਕ ਸੁਧਾਰ ਨਾਲ ਹੀ ਹੋ ਸਕਦਾ ਹੈ ਤਾਂ ਜੋ ਮੁੜ ਕੇ ਉਹ ਪਾਪ ਨਾ ਕਰੇ। ਗੁਰਮਤ ਅਨੁਸਾਰ ਮਾਨਸਿਕ ਸੁਧਾਰ ਦਾ ਸਭ ਤੋਂ ਉੱਤਮ ਅਤੇ ਪੱਕਾ ਇਲਾਜ ਸਾਧ ਸੰਗਤ ਦੇ ਹਸਪਤਾਲ ਵਿੱਚ ਬਾਣੀ ਅਤੇ ਨਾਮ ਔਖਦ ਨਾਲ ਸਿਮਰਨ ਦੁਆਰਾ ਸ਼ੀਘਰ ਅਤੇ ਨਿਸ਼ਚੇ ਹੀ ਹੋ ਸਕਦਾ ਹੈ। ਬਾਕੀ ਹੋਰ ਸਾਰੇ ਇਲਾਜ ਅਧੂਰੇ ਅਤੇ ਅਨਿਸ਼ਚਿਤ ਅਤੇ ਫੋਕਟ ਹਨ। ਗੁਰਬਾਣੀ ਵਿੱਚ ਸਾਡੇ ਪਾਪਾਂ ਦੇ ਛੇਤੀ ਅਤੇ ਪੱਕੇ ਇਲਾਜ ਦੇ ਅਤੀ ਸੋਹਣੇ ਅਤੇ ਸੌਖੇ ਸਾਧਨ ਦਰਸਾਏ ਗਏ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹਰ ਕਾ ਨਾਮ ਕੋਟ ਪਾਪ ਖੋਵੈ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮਤੇ ਛੁਟੈ। ਭਗਤ ਜਨਾ ਕੈ ਸੰਗ ਪਾਪ ਗਵਾਵਣਾ, ਕੋਟ ਅਪਰਾਧ ਮਿਟੇ ਖਿੰਨ ਪੀਤਰ, ਜਾਂ ਗੁਰਮੁਖ ਨਾਮ ਸਮਾਰੇ। ਨਾਮ ਲੈਤ ਕੋਟ ਅਗ ਨਾਸੇ, ਭਗਤ ਬਾਛੈ ਸਭ ਧੂਰੀ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਨਾਮ ਲੈਤ ਪਾਪ ਤਨ ਤੇ ਗਿਆ, ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ। ਸਭ ਕਹੋ ਮੁਖੋਂ ਹਰ ਹਰ ਹਰੇ, ਹਰ ਹਰ ਹਰੇ, ਹਰ ਬੋਲਤ ਸਭ ਪਾਪ ਲਹੋ ਗਿਆ। ਗੁਰਬਾਣੀ ਵਿੱਚ ਸਾਨੂੰ ਇਹਨਾਂ ਪਾਪਾਂ ਤੋਂ ਬਚਣ ਦੀ ਤਾੜਨਾ ਇਉਂ ਕੀਤੀ ਗਈ ਹੈ। ਅਨੇਕ ਪੜਦੇ ਮੈਂ ਕਮਾਵੈ ਵਿਕਾਰ, ਖਿੰਨ ਮੈਂ ਪ੍ਰਗਟ ਹੋਏ ਸੰਸਾਰ। ਜਿਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉਂ ਕਾਲੀਐ, ਮੰਦਾ ਮੂਲ ਨਾ ਕੀਚਈ, ਦੇਹ ਲੰਮੀ ਨਦਰ ਨਿਹਾਲੀਐ। ਨਾਨਕ ਔਗੁਣ ਜੇਤੜੇ, ਤੇਤੇ ਗਲੀ ਜੰਜੀਰ। ਜਾਨ ਬੂਝ ਕੇ ਬਾਵਰੇ, ਤੈ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ, ਨਹਿ ਗਰਬ ਨਿਵਾਰਿਓ। ਕਰ ਕਰ ਪਾਪ ਦਰਬ ਕੀਆ, ਵਰਤਨ ਕੈ ਤਾਈ, ਮਾਟੀ ਸਿਉ ਮਾਟੀ ਰਲੀ, ਨਾਂਗਾ ਉੱਠ ਜਾਈ। ਕਬੀਰ ਮਨ ਜਾਣੈ ਸਭ ਬਾਤ, ਜਾਨਤ ਹੀ ਔਗੁਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਪਰਮੇਸ਼ਰ ਨੇ ਆਪਣੀ ਮੌਜ ਵਿੱਚ ਇਸ ਸੰਸਾਰ ਦੀ ਕੁਆਓ ਦੁਆਰਾ ਰਚਨਾ ਕੀਤੀ ਅਤੇ ਇਸ ਨੂੰ ਚਾਲੂ ਰੱਖਣ ਲਈ ਅਤ ਹੀ ਸੂਖਮ, ਅਟਲ, ਪੂਰਨ ਨਿਯਮਬੱਧ ਅਸੂਲ ਜਾਂ ਕਾਨੂੰਨ ਬਣਾਏ। ਇਹਨਾਂ ਇਲਾਹੀ ਨਿਯਮਾਂ ਨੂੰ ਬਾਣੀ ਵਿੱਚ ਰਜ਼ਾ, ਹੁਕਮ ਜਾਂ ਭਾਣਾ ਕਿਹਾ ਗਿਆ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹੋਮੇ ਕਹੇ ਨਾ ਕੋਏ। ਇਹ ਇਲਾਹੀ ਹੁਕਮ ਆਪਣੇ ਆਪ ਵਿੱਚ ਇਤਨਾ ਪੂਰਨ, ਨੁਕਸਹੀਣ, ਅਪੁੱਲ, ਅਪਾਰ, ਲਾਭਦਾਇਕ ਅਤੇ ਸੁਖਦਾਈ ਹੈ ਕਿ ਇਸ ਵਿੱਚ ਕਦੇ ਤਰਮੀਮ ਅਥਵਾ ਬਦਲੀ ਕਰਨ ਦੀ ਲੋੜ ਨਹੀਂ ਜਾਪੀ। ਜਦ ਇਹ ਇਲਾਹੀ ਹੁਕਮ, ਡਿਵਾਈਨ ਵਿਲ, ਇਤਨਾ ਮੁਕੰਮਲ, ਕੰਪਲੀਟ, ਲਾਭਦਾਇਕ ਅਤੇ ਸੁਖਦਾਈ ਹੈ ਤਾਂ ਜੀਵਨ ਲਈ, ਆਪਣੇ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਰੱਖਣ ਲਈ ਮੁਕੰਮਲ ਤੌਰ 'ਤੇ ਇਸ ਹੁਕਮ ਦੀ ਰਵਾਨਗੀ ਦੇ ਸੁਰ ਵਿੱਚ ਹੀ ਰੁੜੀ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਆਤਮਿਕ ਰੌਂ ਦੇ ਅਧੀਨ ਹੋ ਕੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ। ਇਹ ਹੁਕਮ ਹਰ ਇੱਕ ਜੀਵ ਦੇ ਨਾਲ ਹੀ ਲਿਖਿਆ ਹੋਇਆ ਹੈ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਸਿਵਾਏ ਇਨਸਾਨਾਂ ਦੇ ਬਾਕੀ ਸਭ ਜੂਨਾਂ ਇਸ ਨਾਲ ਲਿਖੇ ਹੁਕਮ ਦੇ ਸੁਰ ਵਿੱਚ ਜੀਵਨ ਬਤੀਤ ਕਰਦੀਆਂ ਹਨ, ਪਰ ਇਨਸਾਨ ਆਪਣੀ ਬੁੱਧੀ ਦੇ ਆਸਰੇ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਅਤੇ ਰੱਬੀ ਹੁਕਮ ਤੋਂ ਅਣਜਾਣ ਜਾਂ ਅਵੇਸਲਾ ਹੋ ਕੇ ਆਊਟ ਆਫ ਟਿਊਨ, ਬੇਸੁਰਾ ਹੋਇਆ ਹੋਇਆ ਹੈ। ਇਸੇ ਕਰਕੇ ਇਨਸਾਨ ਹੀ ਇੱਕੋ ਜੂਨ ਹੈ ਜੋ ਆਪਣੀ ਬੁੱਧੀ ਅਤੇ ਹੋਮੇ ਦੇ ਕਾਰਨ ਹਰ ਕਿਸਮ ਦੇ ਦੁੱਖ ਅਤੇ ਕਲੇਸ਼ ਭੋਗਦਾ ਹੋਇਆ ਰਸਾਤਲ ਵੱਲ ਜਾ ਰਿਹਾ ਹੈ। ਇਹ ਇਨਸਾਨ ਲਈ ਇੱਕ ਗੰਭੀਰ ਸਮੱਸਿਆ ਹੈ, ਸੀਰੀਅਸ ਟ੍ਰੈਜਡੀ ਹੈ। ਇਹ ਸਾਰੀਆਂ ਜੂਨਾਂ ਦਾ ਸਿਰਤਾਜ ਹੁੰਦਾ ਹੋਇਆ ਅਤੇ ਬੇਅੰਤ ਬੁੱਧੀ ਅਤੇ ਸੋਚਣ ਸ਼ਕਤੀ ਦਾ ਮਾਲਕ ਹੁੰਦਿਆਂ ਇਹੋ ਜਿਹੀ ਅਧੋਗਤੀ ਨੂੰ ਪ੍ਰਾਪਤ ਹੈ। ਇਸ 'ਤੇ ਬੜਾ ਅਫਸੋਸ ਵੀ ਹੁੰਦਾ ਹੈ ਅਤੇ ਹਾਸਾ ਵੀ ਆਉਂਦਾ ਹੈ। ਅਸਲ ਵਿੱਚ ਇਸ ਨਾਲ ਲਿਖੇ ਹੁਕਮ ਤੋਂ ਬੇਸੁਰਾ ਹੋ ਕੇ ਆਪਣੀ ਹੋਮੇ ਦੇ ਅਧੀਨ ਪੰਜ ਚੋਰ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਸ਼ਿਕਾਰ ਹੋ ਕੇ ਹੀ ਆਸਾ, ਮਨਸਾ ਅਤੇ ਤ੍ਰਿਸ਼ਨਾ ਦੇ ਨੀਵੇਂ ਖਿਆਲ ਉਪਜਦੇ ਹਨ ਜਿਹੜੇ ਸਾਰੇ ਨੀਵੇਂ ਕਰਮਾਂ ਅਤੇ ਪਾਪਾਂ ਦੇ ਮੂਲ ਕਾਰਨ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਪਾਪਾਂ ਦਾ ਮੁੱਢਲਾ ਅਤੇ ਅਸਲੀ ਕਾਰਨ ਸਾਡਾ ਹੁਕਮ ਤੋਂ ਬੇਮੁੱਖ ਜਾਂ ਬੇਸੁਰੇ ਹੋਣਾ ਹੀ ਹੈ। ਹਾਂਜੀ, ਫਿਰ ਪੜ੍ਹੀਏ। ਅਸਲ ਵਿੱਚ ਇਸ ਨਾਲ ਲਿਖੇ ਹੁਕਮ ਤੋਂ ਬੇਸੁਰੇ ਹੋ ਕੇ ਆਪਣੀ ਹੋਮੇ ਦੇ ਅਧੀਨ ਪੰਜ ਚੋਰ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਸ਼ਿਕਾਰ ਹੋ ਕੇ ਹੀ ਆਸਾ, ਮਨਸਾ ਅਤੇ ਤ੍ਰਿਸ਼ਨਾ ਦੇ ਨੀਵੇਂ ਖਿਆਲ ਉਪਜਦੇ ਹਨ ਜਿਹੜੇ ਸਾਰੇ ਨੀਵੇਂ ਕਰਮਾਂ ਅਤੇ ਪਾਪਾਂ ਦੇ ਮੂਲ ਕਾਰਨ ਹਨ। ਜਦੋਂ ਅਸੀਂ ਰੱਬੀ ਹੁਕਮ ਦੇ ਸੁਰ ਵਿੱਚ ਹੋਵਾਂਗੇ ਤਾਂ ਔਗੁਣ ਹੋ ਹੀ ਨਹੀਂ ਸਕਦੇ ਅਤੇ ਸਾਡੇ ਕੋਲੋਂ ਹਮੇਸ਼ਾ ਦੈਵੀ ਗੁਣ ਹੀ ਉਪਜਣਗੇ ਅਤੇ ਸਹਿਜ ਸੁਭਾਅ ਹੀ ਨੇਕੀ ਜਾਂ ਪੁੰਨ ਦੀ ਰੁਚੀ ਹੋਵੇਗੀ। ਦੂਜੇ ਲਫ਼ਜ਼ਾਂ ਵਿੱਚ ਹੁਕਮ ਤੋਂ ਬੇਸੁਰੇ ਹੋਣਾ ਹੀ ਪਾਪ ਹੈ ਅਤੇ ਸੁਰ ਵਿੱਚ ਰਹਿਣਾ ਹੀ ਪੁੰਨ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਮਨੁੱਖ ਆਪਣੇ ਭਾਣੇ ਵਿੱਚ ਨੀਵੀਂ ਰੁਚੀ ਦੇ ਅਧੀਨ ਹੋ ਕੇ ਪਾਪ ਕਮਾਉਂਦਾ ਹੋਇਆ ਆਪਣਾ ਮਨ ਇੰਨਾ ਮਲੀਨ ਕਰ ਲੈਂਦਾ ਹੈ ਕਿ ਉਹ ਮੈਲੇ ਮਨ ਦੁਆਰਾ ਕਰਮਬੱਧ ਹੋ ਜਾਂਦਾ ਹੈ ਅਤੇ ਉਸ ਤੋਂ ਫਿਰ ਮੱਲੋ ਮੱਲੀ ਆਪਣੇ ਆਪ ਪਾਪ ਹੁੰਦੇ ਰਹਿੰਦੇ ਹਨ ਅਤੇ ਆਖਰ ਉਸਦੇ ਪਾਪਾਂ ਦੀ ਰੁਚੀ ਅਤ ਦੀਰਘ ਅਤੇ ਡੂੰਘੀ ਹੋ ਕੇ ਉਸਦੇ ਤਨ ਮਨ ਅਤੇ ਅੰਤਸ਼ਕਰਨ ਵਿੱਚ ਧਸ ਵਸ ਰਸ ਜਾਂਦੀ ਹੈ ਅਤੇ ਉਹ ਆਪਣੇ ਆਪ ਰਸਾਤਲ ਵੱਲ ਰੁੜਿਆ ਜਾਂਦਾ ਹੈ। ਇਸ ਤਰ੍ਹਾਂ ਆਪਣੀ ਤਬਾਹੀ ਦਾ ਉਹ ਆਪ ਕਾਰਨ ਬਣਦਾ ਹੈ। ਇਸ ਲਈ ਇਲਾਹੀ ਹੁਕਮ ਬੁੱਝ ਕੇ ਭਾਣੇ ਵਿੱਚ ਸੁਰ ਹੋ ਕੇ ਜੀਵਨ ਬਤੀਤ ਕਰਨ ਨਾਲ ਹੀ ਅਸੀਂ ਸਦਾ ਲਈ ਪਾਪਾਂ ਤੋਂ ਬਚ ਸਕਦੇ ਹਾਂ ਅਤੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਕਰ ਸਕਦੇ ਹਾਂ। ਪਰ ਇਲਾਹੀ ਹੁਕਮ ਨੂੰ ਬੁੱਝਣ ਲਈ ਅਤੇ ਇਸ ਦੇ ਭਾਣੇ ਵਿੱਚ ਚੱਲਣ ਲਈ ਗੁਰਬਾਣੀ ਦੀ ਅਗਵਾਈ ਵਿੱਚ ਸਤਸੰਗ ਦੀ ਸਹਾਇਤਾ ਦੁਆਰਾ ਨਾਮ ਸਿਮਰਨ ਅਭਿਆਸ ਦੀ ਲੋੜ ਹੈ। ਹਾਂਜੀ, ਹੁਕਮ ਨੂੰ ਬੁੱਝਣ ਲਈ ਅਤੇ ਇਸ ਦੇ ਭਾਣੇ ਵਿੱਚ ਚੱਲਣ ਲਈ ਗੁਰਬਾਣੀ ਦੀ ਅਗਵਾਈ ਵਿੱਚ ਸਤਸੰਗ ਦੀ ਸਹਾਇਤਾ ਦੁਆਰਾ ਨਾਮ ਸਿਮਰਨ ਅਭਿਆਸ ਦੀ ਲੋੜ ਹੈ। ਹਾਂਜੀ, ਇਹ ਸੀ ਮਾਨਸਿਕ ਪਾਪ। ਤੀਜਾ ਹੈ ਆਤਮਿਕ ਪਾਪ। ਭਾਣੇ ਵਿੱਚ ਰਹਿਣ ਵਾਲੇ ਭਗਤ, ਸਾਧ, ਸੰਤ, ਗੁਰਮੁਖ ਦੁਨੀਆਂ ਵਿੱਚ ਵਿਰਲੇ ਹੀ ਹੁੰਦੇ ਹਨ ਅਤੇ ਅਕਾਲ ਪੁਰਖ ਨੂੰ ਇਹ ਅਤ ਹੀ ਪਿਆਰੇ ਹੋਣ ਕਾਰਨ ਉਹ ਇਹਨਾਂ ਦੀ ਸਦਾ ਹੀ ਪੈਜ ਰੱਖਦਾ ਅਤੇ ਰੱਛਾ ਕਰਦਾ ਆਇਆ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜਦੋਂ ਕੋਈ ਭੁੱਲੜ ਮਨਮੁੱਖ ਇਹਨਾਂ ਮਹਾਂਪੁਰਖਾਂ ਦੀ ਨਿੰਦਾ ਕਰਦਾ ਹੈ ਤਾਂ ਅਕਾਲ ਪੁਰਖ ਨੂੰ ਦੁੱਖ ਹੁੰਦਾ ਹੈ ਅਤੇ ਉਹਨਾਂ ਦਾ ਇਹ ਹਾਲ ਹੁੰਦਾ ਹੈ। ਸੰਤ ਜਨਾ ਕੀ ਨਿੰਦਾ ਕਰੇ, ਦੁਸ਼ਟ ਦੈਤ ਚਿੜਾਇਆ। ਜਿਨ ਜਿਨ ਕਰੀ ਅਵਗਿਆ ਜਨ ਕੀ, ਤੇ ਤੈਂ ਦੀਏ ਰੁੜਾਈ। ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ, ਹਰਨਾਖਸ਼ ਜਿਉਂ ਪਚ ਜਾਵੇ ਗੋ। ਇਹਨਾਂ ਨਿੰਦਕਾਂ ਦੁਖੀਆਂ ਨੂੰ ਸਜ਼ਾ ਤ੍ਰੈ ਗੁਣਾਂ ਦੇ ਲਾਅ ਆਫ ਕਰਮਾਂ ਤੋਂ ਇਲਾਵਾ ਅਕਾਲ ਪੁਰਖ ਆਪ ਵੀ ਦਿੰਦਾ ਹੈ ਅਤੇ ਇਹਨਾਂ ਦੀ ਉਹਨਾਂ ਮਹਾਂਪੁਰਖਾਂ ਬਗੈਰ ਜਿਨ੍ਹਾਂ ਦੀ ਨਿੰਦਿਆ ਕੀਤੀ ਹੋਵੇ ਹੋਰ ਕੋਈ ਢੋਈ ਨਹੀਂ ਹੈ। ਸਿਰਫ ਉਹ ਹੀ ਮਾਫ ਕਰ ਸਕਦੇ ਹਨ। ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕੇ ਦੁਖੀ ਕੋ ਅਵਰ ਨਾ ਰਾਖਨ ਹਾਰ, ਨਾਨਕ ਸੰਤ ਪਾਵੇ ਤਾਂ ਲਏ ਉਬਾਰ। ਇਸ ਲਈ ਸਾਨੂੰ ਆਤਮਿਕ ਪਾਪਾਂ ਤੋਂ ਬਚ ਕੇ ਰਹਿਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਆਤਮਿਕ ਪਾਪ ਹੈ ਜੋ ਅਗਿਆਨਤਾ ਕਾਰਨ ਅਸੀਂ ਸਹਿਜ ਸੁਭਾਏ ਕਰਦੇ ਰਹਿੰਦੇ ਹਾਂ। ਆਤਮਾ ਨੂੰ ਉੱਪਰ ਉੱਠਣ ਅਥਵਾ ਪ੍ਰਫੁੱਲਤ ਹੋਣ ਦਾ ਚਾਂਸ ਭਾਗਾਂ ਨਾਲ ਮਿਲਦਾ ਹੈ ਅਤੇ ਜਦੋਂ ਇਹੋ ਜਿਹਾ ਮੌਕਾ ਮਿਲੇ ਤਾਂ ਉਸ ਦੀ ਵਿਰੋਧਤਾ ਕਰਨੀ, ਓਪੋਜ਼ਿਸ਼ਨ ਟੂ ਦੀ ਐਸਪਾਇਰਿੰਗ ਸੋਲ, ਇਹ ਇੱਕ ਦੀਰਘ ਆਤਮਿਕ ਪਾਪ ਹੈ। ਕਾਇਨਾਤ ਵਿੱਚ ਹਰ ਇੱਕ ਚੀਜ਼ ਅੰਦਰ ਵਿਕਾਸ ਹੋਣ ਦੀ ਕੁਦਰਤੀ ਰੁਚੀ ਜਾਂ ਹੁਕਮ ਹੈ। ਇਸੇ ਤਰ੍ਹਾਂ ਸਾਡੀ ਆਤਮਾ ਵੀ ਵਿਕਸਿਤ ਹੋਣਾ ਚਾਹੁੰਦੀ ਹੈ, ਡਿਵੈਲਪ ਹੋਣਾ ਚਾਹੁੰਦੀ ਹੈ ਅਤੇ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿੱਚੀਂਦੀ ਜਾ ਰਹੀ ਹੈ। ਜਦ ਇਹੋ ਜਿਹੀ ਸੁਰਤ ਜਾਂ ਆਤਮਾ ਆਪਣੇ ਵਿਕਾਸ ਲਈ ਕੋਈ ਉੱਦਮ ਕਰਦੀ ਹੈ ਤਾਂ ਉਸਨੂੰ ਅਣਜਾਣ ਅਤੇ ਭੁੱਲੜ ਲੋਕ ਵਿਰੋਧ ਨਾਲ ਦਬਾਉਣਾ ਜਾਂ ਬਦਨਾਮ ਕਰਨਾ ਲੋੜਦੇ ਹਨ ਅਤੇ ਉਸ ਰੂਹ ਦੇ ਵਧਣ, ਫੁੱਲਣ ਅਤੇ ਪ੍ਰਫੁੱਲਤ ਹੋਣ ਵਿੱਚ ਰੋੜੇ ਅਟਕਾਉਂਦੇ ਹਨ। ਇਸ ਤਰ੍ਹਾਂ ਕਈ ਅਖੌਤੀ ਸਾਧ, ਸੰਤ, ਗੁਰੂ ਵੀ ਭੋਲੀਆਂ ਰੂਹਾਂ ਨੂੰ ਮਿਸਗਾਈਡ ਕਰਕੇ ਭੰਬਲ ਭੂਸਿਆਂ ਵਿੱਚ ਪਾ ਕੇ ਜਗਿਆਸੂਆਂ ਦਾ ਜੀਵਨ ਤਬਾਹ ਕਰ ਦਿੰਦੇ ਹਨ। इस तरह भी असी आत्मिक पापां दे दोषी हुंदे हां ते ए वी दीर्घ आत्मिक पाप हन। मानवता दियां सारियां समस्यावां मनुख वलों अटल रब्बी नियमां अथवा हुक्म दी उलंघना तो उपजदियां हन ते मनुख दी कुराहे पै जाण दी प्रवृत्ति ही उसनों आदर्शक मनुख बनन तो वांझियां रखदी है। हाँ जी, मानवता दियां सारियां समस्यावां मनुख वलों अटल रब्बी नियमां अथवा हुक्म दी उलंघना तो उपजदियां हन ते मनुख दी कुराहे पै जाण दी प्रवृत्ति ही उसनों आदर्शक मनुख जो कि रब्बी चाह है रब्बी चाह अनुसार आदर्शक मनुख बनन तो वांझियां रखदी है। ये सारियां नीवियां रुचियां तो उपजे पाप माया दे भरम भुलावे विच होमै ते मैं मेरी दा रिफ्लैक्शन हन। विश्व विच अशांति दा मुख कारण ए ही है कि असी अध्यात्मिक नालों वधेरे पदार्थिक हाँ। ईरखा द्वैत नफरत ते निज स्वार्थ ही समाज नूं शांति ते आनंद तो वांझियां रखदे हन। मनुख खुशी शांति खेड़े रस अते प्यार तो बिना रुखा सुखा जीवन बतीत कर रहा है क्योंकि वह अपने आत्मिक विरसे तो अज्ञात है ते इलाही प्यार में ही जीवन रों तो टुट के प्रीत प्यार रस चाओ दियां रब्बी दातां तो वांझा रहिंदा है। ज्यों ज्यों साध संगत अते नाम सिमरन द्वारा साडियां बिरतियां उच्चियां उठ के दैवी हुंदियां जाणगियां ते आत्मिक छो द्वारा सूखम ते प्रबल हुंदियां जाणगियां त्यों त्यों असी अथवा साडा आपा इलाही सुख प्रेम प्यार रस चाओ वाला इलाही जीवन रों दे वहाओ लई एक प्रणाली बनता जाएगा चैनल बनता जाएगा। इस तरह साडा तन मन हिरदा सारे दैवी गुणा दे प्रकाश ते प्रगटावे दे साधन बन जाणगे कदों जदों असी साध संगत ते नाम सिमरन करांगे। गुरबाणी अनुसार कलयुग विच ए ही पुन है कल मैं एहो पुन गुण गोविंद गाए। साडे तन मन हिरदे नूं आत्म प्रायण करके नाम दी रंगन चाढ़नी इलाही रजा अनुसार है ते हर एक जीव दी प्रतिज्ञा अते कर्तव है। हाँ जी, साडे तन मन हिरदे नूं आत्म प्रायण करके नाम दी रंगन चाढ़नी ए इलाही रजा अनुसार है ते हर एक जीव दी प्रतिज्ञा ते कर्तव है। जदों सानू कोई शरीरक रोग लगता है तो असी कोई ओढ़ पोड़ करते हाँ या डॉक्टर को भजते हाँ। डॉक्टर साढ़े रोग की जांच करके डायग्नोसिस करके बीमारी ते उस दा कारण लभदा है ते इलाज करता है। पर कई बार तपेदिक कैंसर कोड़ आदि मोलक रोगों का सानू एहसास ते पता ही नहीं लगता ते असी माड़ी मोटी तकलीफ नू मल दल के सहारी जाते हाँ या नीम हकीमा तो इलाज करा के डंग टपाई जाते हाँ जिस दा नतीजा ये हुंदा है कि सहजे सहजे समा पा के ये रोग सीरियस बन जाते हैं। इस तरह असी अपनी अणगहली कारण अपने शरीरक रोगों नू वधा के खतरनाक बना लेंदे हाँ ते अपनी बेपरवाही कारण अत्यंत दुख कलेश भोगते हाँ। एन इसे तरह साड़ी मानसिक हालत है। साड़ियां नीवियां रुचियां विचों नीवे ते भैड़े कर्म या पाप उपजते हैं। बाहरली कुसंगत का असर ते अंतिशकरण की रंगत की हवाड़ विचों ही नीवियां रुचियां उपजदियां हैं। हाँ जी, बाहरली कुसंगत का असर ते अंतिशकरण की रंगत की हवाड़ इन्हां विचों ही नीवियां रुचियां उपजदियां हैं। पिछले नीवे कर्मां ते ख्यालां अनुसार ही अंतिशकरण की रंगत बनती है। मानसिक रंगत या हवाड़ या नीवियां रुचियां नूं ही मानसिक बीमारियां कहा जाता है। इन्हां मानसिक बीमारियां का मुढ़ कारण साडी होमै ही है। माया दे परम भुलावे दे हनेर विचों ही होमै उपजदी ते पलदी है। ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਨੀਵੀਆਂ ਰੁਚੀਆਂ ਉਪਜਦੀਆਂ ਅਤੇ ਪਰਵਿਰਤ ਹੁੰਦੀਆਂ ਹਨ। ਅਕਾਲ ਪੁਰਖ ਦੀ ਗੈਰ ਹਾਜ਼ਰੀ ਜਾਂ ਭੁੱਲ ਤੋਂ ਹੀ ਮਾਇਆ ਦਾ ਭਰਮ ਉਪਜਦਾ ਹੈ। ਜਿੱਥੇ ਇਲਾਹੀ ਪ੍ਰਕਾਸ਼ ਹੈ ਉੱਥੇ ਮਾਇਕੀ ਭਰਮ ਦਾ ਹਨੇਰ ਨਹੀਂ ਰਹਿ ਸਕਦਾ। ਪ੍ਰਕਾਸ਼ ਅਤੇ ਹਨੇਰਾ ਇੱਕੋ ਵਕਤ ਨਹੀਂ ਹੋ ਸਕਦੇ। ਹਨੇਰਾ ਪ੍ਰਕਾਸ਼ ਦੀ ਗੈਰ ਹਾਜ਼ਰੀ ਜਾਂ ਅਣਹੋਂਦ ਦਾ ਹੀ ਨਾਮ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਸ ਵਿਚਾਰ ਤੋਂ ਸਪਸ਼ਟ ਹੈ ਕਿ ਅਕਾਲ ਪੁਰਖ ਦੀ ਭੁੱਲ ਹੀ ਸਾਡੇ ਸਾਰੇ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਹੈ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਦੋਂ ਸਾਡਾ ਮਨ ਬਿਮਾਰ ਹੁੰਦਾ ਹੈ ਤਾਂ ਉਸਦਾ ਅਸਰ ਸਰੀਰ ਉੱਤੇ ਪੈਣਾ ਅਵਸ਼ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਦੀਰਘ ਬਿਮਾਰੀਆਂ ਦਾ ਮੁੱਢਲਾ ਕਾਰਨ ਸਾਡੇ ਮਾਨਸਿਕ ਰੋਗ ਹੀ ਹਨ। ਇਸੇ ਕਰਕੇ ਗੁਰੂ ਬਾਬੇ ਨੇ ਲਫ਼ਜ਼ ਰੋਗ ਦੇ ਮੂਹਰੇ ਸਭੇ ਵਿਸ਼ੇਸ਼ਣ ਲਾ ਕੇ ਇਹ ਗੱਲ ਦ੍ਰਿੜ ਕਰਾਈ ਹੈ ਕਿ ਪਰਮੇਸ਼ੁਰ ਨੂੰ ਭੁੱਲਣ ਨਾਲ ਹੀ ਸਾਰੇ ਸਰੀਰਕ ਅਤੇ ਮਾਨਸਿਕ ਰੋਗ ਲੱਗਦੇ ਹਨ। ਬਿਮਾਰ ਮਨ ਵਿੱਚੋਂ ਮੈਲੀਆਂ ਅਤੇ ਨੀਵੀਆਂ ਰੁਚੀਆਂ ਉਪਜਦੀਆਂ ਹਨ। ਨੀਵੀਆਂ ਰੁਚੀਆਂ ਤੋਂ ਮਾੜੇ ਖਿਆਲ ਉਪਜਦੇ ਹਨ। ਮਾੜੇ ਖਿਆਲਾਂ ਤੋਂ ਮਾੜੇ ਕਰਮ ਜਾਂ ਪਾਪ ਹੁੰਦੇ ਹਨ। ਜੋ ਮੈਂ ਕੀਆ ਸੋ ਮੈਂ ਪਾਇਆ ਦੇ ਇਲਾਹੀ ਅਸੂਲ ਅਨੁਸਾਰ ਮਾੜੇ ਕਰਮਾਂ ਦਾ ਨਤੀਜਾ ਦੁੱਖ, ਕਲੇਸ਼ ਆਦਿ ਭੁਗਤਨੇ ਪੈਂਦੇ ਹਨ ਅਤੇ ਆਪਣੇ ਪਾਪਾਂ ਅਨੁਸਾਰ ਹੀ ਅਸੀਂ ਜਮ੍ਹਾਂ ਦੇ ਵਸ ਪੈਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਸਾਡੇ ਮਾੜੇ ਖਿਆਲ, ਨੀਵੀਆਂ ਰੁਚੀਆਂ, ਮੈਲਾ ਮਨ, ਮੈਲਾ ਅੰਤਿਸ਼ਕਰਨ, ਮਾੜੇ ਕਰਮ, ਪਾਪ, ਜਮ ਜੇਵੜੀ, ਜਮ੍ਹਾਂ ਦੀ ਸਜ਼ਾ, ਮਾਨਸਿਕ ਬਿਮਾਰੀਆਂ, ਸਰੀਰਕ ਬਿਮਾਰੀਆਂ, ਦੁੱਖ, ਕਲੇਸ਼, ਨਰਕ, ਇਹ ਸਾਰੀਆਂ ਹਾਲਤਾਂ ਤ੍ਰੈਗੁਣੀ ਮੰਡਲ ਦੀ ਗੰਦਲੀ ਅਤੇ ਜ਼ਹਿਰੀਲੀ ਮਾਨਸਿਕ ਰੰਗਤ ਅਥਵਾ ਹਵਾੜ ਤੋਂ ਹੀ ਉਪਜਦੀਆਂ ਹਨ, ਜਿਸ ਦਾ ਮੁੱਢਲਾ ਕਾਰਨ, ਰੂਟ ਕੌਜ਼, ਪਰਮੇਸ਼ਰ ਨੂੰ ਭੁੱਲਣਾ ਹੀ ਹੈ। ਇਸ ਭੁੱਲ ਵਿੱਚੋਂ ਹੀ ਹੋਮੇ ਉਤਪੰਨ ਹੁੰਦੀ ਹੈ ਅਤੇ ਹੋਮੇ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ, ਡਾਰਕਨੈਸ ਆਫ ਇਲਿਊਸਿਵ ਈਗੋ ਵਿੱਚ ਹੀ ਸਾਰਾ ਤ੍ਰੈਗੁਣੀ ਮਾਇਕੀ ਚੱਕਰ ਉਪਜਦਾ, ਪਲਦਾ ਅਤੇ ਵਰਤਦਾ ਹੈ। ਜਿਸ ਤਰ੍ਹਾਂ ਕਿ ਹਨੇਰ ਕੋਠੜੀ ਜਾਂ ਗੁਫਾ ਵਿੱਚ ਸੱਪ, ਠੂਏ, ਮੱਛਰ ਆਦਿ ਉਪਜਦੇ, ਪਲਦੇ ਅਤੇ ਪਰਵਿਰਤ ਹੁੰਦੇ ਹਨ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬੋਬਿਦ ਤਾਵੈ, ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਇਸ ਜ਼ਮਾਨੇ ਵਿੱਚ ਸਾਡੇ ਮਨ ਬਹੁਤ ਰੋਗੀ ਹੋ ਗਏ ਹਨ, ਜਿਸ ਕਾਰਨ ਸਰੀਰਕ ਰੋਗ ਵੀ ਬਹੁਤ ਵੱਧ ਗਏ ਹਨ ਅਤੇ ਇਹਨਾਂ ਰੋਗਾਂ ਦੇ ਇਲਾਜ ਲਈ ਬੇਅੰਤ ਨੁਸਖੇ, ਟੀਕੇ, ਦਵਾਈਆਂ ਪ੍ਰਚਲਿਤ ਹਨ ਅਤੇ ਨਾਲ ਹੀ ਡਾਕਟਰ, ਹਕੀਮ, ਹਸਪਤਾਲ ਵੀ ਬੇਅੰਤ ਵੱਧ ਗਏ ਹਨ। ਇੱਥੋਂ ਤਾਈਂ ਕਿ ਹਰ ਇੱਕ ਬਿਮਾਰੀ ਦੇ ਖਾਸ ਡਾਕਟਰ, ਸਪੈਸ਼ਲਿਸਟ ਬਣ ਗਏ ਹਨ। ਅਸੀਂ ਵੀ ਇਤਨੇ ਅਲਰਟ ਹੋ ਗਏ ਹਾਂ, ਚੁਕੰਨੇ ਹੋ ਗਏ ਹਾਂ ਕਿ ਮਾੜਾ ਜਿਹਾ ਦਰਦ ਜਾਂ ਬੁਖਾਰ ਹੁੰਦਿਆਂ ਹੀ ਝੱਟ ਡਾਕਟਰ ਕੋਲ ਭੱਜਦੇ ਹਾਂ ਅਤੇ ਚੰਗੇ ਤੋਂ ਚੰਗਾ ਟੀਕਾ ਲਾਉਣ ਲਈ ਕਹਿੰਦੇ ਹਾਂ। ਟੀਕਿਆਂ ਦੇ ਨਾਲ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਖਾਂਦਿਆਂ ਅੱਕ ਜਾਈਦਾ ਹੈ। ਇਹਨਾਂ ਟੀਕਿਆਂ ਅਤੇ ਗੋਲੀਆਂ ਨਾਲ ਜੇ ਇੱਕ ਪਾਸੇ ਕੋਈ ਇਲਾਮਤ ਘਟਦੀ ਹੈ ਤਾਂ ਦੂਜੇ ਪਾਸੇ ਹੋਰ ਇਲਾਮਤਾਂ, ਸਾਈਡ ਇਫੈਕਟਸ ਸ਼ੁਰੂ ਹੋ ਜਾਂਦੇ ਹਨ ਜਾਂ ਓਪਰੇਸ਼ਨ ਕਰਾਉਣਾ ਪੈਂਦਾ ਹੈ। ਇਉਂ ਸਾਡੇ ਸਰੀਰ ਅੰਦਰ ਬਿਮਾਰੀਆਂ ਦਾ ਵਿਸ਼ਸ ਸਰਕਲ, ਚੱਕਰ ਚੱਲਦਾ ਹੀ ਰਹਿੰਦਾ ਹੈ ਜਦ ਤਾਈਂ ਮੌਤ ਸਾਡਾ ਛੁਟਕਾਰਾ ਨਹੀਂ ਕਰਾਉਂਦੀ। ਇਸੇ ਕਰਕੇ ਗੁਰੂ ਬਾਬੇ ਨੇ ਐਲਾਨ ਕੀਤਾ ਹੈ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਿਉਂਕਿ ਜੇ ਕੋਈ ਸਰੀਰਕ ਰੋਗ ਤੋਂ ਬਚਿਆ ਵੀ ਹੈ ਤਾਂ ਮਾਨਸਿਕ ਰੋਗ ਤਾਂ ਸਭਨਾਂ ਨੂੰ ਹੀ ਲੱਗੇ ਹੋਏ ਹਨ। ਇਹ ਇੱਕ ਦੀਰਘ ਸਮੱਸਿਆ ਹੈ, ਸੀਰੀਅਸ ਪ੍ਰੋਬਲਮ ਹੈ ਕਿ ਬਾਵਜੂਦ ਮੈਡੀਕਲ ਸਾਇੰਸ ਦੀ ਇਤਨੀ ਤਰੱਕੀ ਅਤੇ ਬੇਅੰਤ ਇਲਾਜ ਦੇ ਸਾਧਨਾਂ ਦੇ, ਸਾਡੀ ਸਮੁੱਚੀ ਸਿਹਤ ਦਾ ਲੈਵਲ ਪਿਛਲੇ ਜ਼ਮਾਨੇ ਨਾਲੋਂ ਬਹੁਤ ਗਿਰ ਗਿਆ ਹੈ। ਇਸ ਵਿਸ਼ੇ ਦੀ ਬੜੀ ਡੂੰਘੀ ਅਤੇ ਦੀਰਘ ਵਿਚਾਰ ਅਤੇ ਘੋਖ ਕਰਨ ਦੀ ਲੋੜ ਹੈ। ਪੁਰਾਣੇ ਜ਼ਮਾਨੇ ਵਿੱਚ ਲੋਕ ਸਿੱਧੇ ਸਾਦੇ, ਭੋਲੇ ਭਾਲੇ, ਦੈਵੀ ਰੁਚੀਆਂ ਵਾਲੇ ਹੁੰਦੇ ਸਨ। ਉਹਨਾਂ ਦੇ ਮਨ ਨਿਰਮਲ, ਨਿਰਛਲ, ਨਰੋਏ, ਸੇਵਾ ਭਾਵ ਅਤੇ ਧਾਰਮਿਕ ਸ਼ਰਧਾ ਭਾਵਨੀ ਵਾਲੇ ਹੁੰਦੇ ਸਨ ਅਤੇ ਉਹ ਕੁਦਰਤ ਅਨੁਸਾਰ ਸਾਦਾ ਅਤੇ ਨਿਰਛਲ ਜੀਵਨ ਬਤੀਤ ਕਰਦੇ ਸਨ, ਜਿਸ ਕਾਰਨ ਉਹਨਾਂ ਨੂੰ ਮਾਨਸਿਕ ਅਤੇ ਸਰੀਰਕ ਰੋਗ ਘੱਟ ਹੀ ਲੱਗਦੇ ਸਨ। ਜਿਉਂ ਜਿਉਂ ਵਿੱਦਿਅਕ ਅਤੇ ਵਿਗਿਆਨਿਕ ਤਰੱਕੀ ਹੁੰਦੀ ਗਈ, ਸਾਡੀ ਸਿਵਿਲਾਈਜੇਸ਼ਨ, ਸਾਡੀ ਸੱਭਿਅਤਾ ਵਿੱਚ ਪਰਿਵਰਤਨ ਆਉਂਦਾ ਗਿਆ ਅਤੇ ਨਾਲ ਹੀ ਸਾਡੇ ਖਿਆਲ, ਸੋਚਣੀ, ਚਿਤਵਨੀ, ਰੁਚੀਆਂ, ਰੀਝਾਂ, ਗਿਆਨ, ਕਰਮ, ਧਰਮ, ਕਹਿਣੀ, ਰਹਿਣੀ ਬਹਿਣੀ ਆਦਿ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਕ੍ਰਾਂਤੀ ਆਉਂਦੀ ਗਈ ਅਤੇ ਸਾਡੇ ਹੋਮੇ ਦੇ ਭਰਮ ਭੁਲਾਵੇ ਦੇ ਹਨੇਰ ਦੁਆਰਾ ਜੀਵਨ ਦਾ ਗਿਆਨ ਅਤੇ ਜੀਵਨ ਦੀਆਂ ਕਦਰ ਕੀਮਤਾਂ ਬਦਲਦੀਆਂ ਗਈਆਂ, ਜਿਸ ਕਾਰਨ ਸਾਡੇ ਜੀਵਨ ਵਿੱਚ ਖੁਦਗਰਜ਼ੀ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਐਤ, ਵੈਰ, ਵਿਰੋਧ, ਝਗੜੇ, ਲੜਾਈਆਂ ਆਦਿ ਨੀਵੇਂ ਮਾਇਕੀ ਔਗੁਣ ਵਧਦੇ ਗਏ ਅਤੇ ਅਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਰੋਗੀ ਹੁੰਦੇ ਗਏ। ਕਦੋਂ? ਵਿੱਦਿਅਕ ਅਤੇ ਵਿਗਿਆਨਿਕ ਤਰੱਕੀ ਜਿਉਂ ਜਿਉਂ ਹੁੰਦੀ ਗਈ, ਇਸ ਤਰ੍ਹਾਂ ਸਾਡੇ ਵਿੱਚੋਂ ਦੈਵੀ ਗੁਣ ਘਟਦੇ ਗਏ ਅਤੇ ਅਸੁਰੀ ਔਗੁਣ ਵਧਦੇ ਅਤੇ ਤੀਬਰ ਹੁੰਦੇ ਗਏ, ਜਿਸ ਕਾਰਨ ਸਾਡਾ ਮਨ, ਬੁੱਧੀ, ਚਿੱਤ, ਅੰਤਿਸ਼ਕਰਨ ਆਦਿ ਮੈਲੇ ਗੰਦਲੇ ਹੋ ਗਏ ਅਤੇ ਖੁਦਗਰਜ਼ੀ, ਤ੍ਰਿਸ਼ਨਾ, ਹੰਕਾਰ, ਈਰਖਾ, ਦੁਐਤ ਆਦਿ ਨਾਲ ਸਾਡਾ ਜੀਵਨ ਭ੍ਰਸ਼ਟ ਹੁੰਦਾ ਗਿਆ। ਇਹਨਾਂ ਮਾਨਸਿਕ ਰੋਗਾਂ ਦਾ ਅਸਰ ਸਾਡੇ ਸਰੀਰ 'ਤੇ ਅਵਸ਼ ਪੈਣਾ ਸੀ, ਜਿਸ ਕਾਰਨ ਸਰੀਰਾਂ ਦੇ ਰੋਗ ਵੀ ਵੱਧਦੇ ਗਏ, ਜਿਸ ਦਾ ਸਬੂਤ ਸਾਡੇ ਸਾਹਮਣੇ ਪ੍ਰਤੱਖ ਪ੍ਰਗਟ ਹੋ ਰਿਹਾ ਹੈ। ਇਹੋ ਜਿਹੇ ਮੈਲੇ ਅਤੇ ਰੋਗੀ ਮਨ ਵਿੱਚੋਂ ਨੀਵੀਆਂ ਰੁਚੀਆਂ ਅਤੇ ਨੀਵੇਂ ਕਰਮ ਹੀ ਉਪਜਦੇ ਹਨ, ਜਿਸ ਕਾਰਨ ਸੰਸਾਰ ਵਿੱਚ ਖੁਦਗਰਜ਼ੀ, ਵੈਰ ਵਿਰੋਧ, ਈਰਖਾ ਦੁਐਤ, ਲੁੱਟ ਖਸੁੱਟ, ਖੋਆ ਖਾਈ ਅਤੇ ਅਸ਼ਾਂਤੀ ਵੱਧ ਰਹੀ ਹੈ ਅਤੇ ਧੋਖਾ, ਬੇਈਮਾਨੀ, ਭ੍ਰਿਸ਼ਟਾਚਾਰ ਦਾ ਸੰਸਾਰ ਵਿੱਚ ਹਰ ਪਾਸੇ ਬੋਲਬਾਲਾ ਹੈ। ਦੂਜੇ ਲਫ਼ਜ਼ਾਂ ਵਿੱਚ ਸਮੁੱਚੀ ਇਨਸਾਨੀਅਤ ਦੇ ਰਗੋ ਰੇਸ਼ੇ ਵਿੱਚ ਮਾਨਸਿਕ ਗਿਲਾਨੀ ਦਾ ਜ਼ਹਿਰ, ਵਿਸ਼ੀਅਸ ਪੋਇਜ਼ਨ ਆਫ ਕਰਪਸ਼ਨ, ਧਸ ਵਸ ਰਸ ਚੁੱਕਿਆ ਹੈ ਅਤੇ ਇਹ ਛੂਤ ਦੀ ਮਾਰੂ ਬਿਮਾਰੀ ਫੈਲ ਗਈ ਹੈ, ਜਿਸ ਨਾਲ ਝਗੜੇ, ਲੜਾਈਆਂ, ਅਸ਼ਾਂਤੀ ਸਾਰੇ ਵਿਸ਼ਵ ਵਿੱਚ ਵਧਦੀ ਜਾ ਰਹੀ ਹੈ। ਇਸ ਮਾਨਸਿਕ ਗਿਲਾਨੀ ਦੀ ਬਦਬੋ ਜਾਂ ਹਵਾੜ ਸਾਡੇ ਹਿਰਦਿਆਂ, ਮਨਾਂ, ਅੰਤਿਸ਼ਕਰਨ, ਭਾਈਚਾਰੇ, ਕੌਮਾਂ, ਦੇਸ਼ਾਂ, ਮਜ਼ਹਬਾਂ, ਨੌਕਰਸ਼ਾਹੀ, ਮਹਿਕਮਿਆਂ, ਸਰਕਾਰਾਂ, ਧਾਰਮਿਕ ਅਸਥਾਨਾਂ ਅਤੇ ਵਿਸ਼ਵ ਦੇ ਰਗੋ ਰੇਸ਼ੇ ਵਿੱਚ ਸਮਾ ਗਈ ਹੈ, ਜਿਸ ਦਾ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਪ੍ਰਗਟਾਵਾ ਹੋ ਰਿਹਾ ਹੈ। ਦੁਨਿਆਵੀ ਪੱਧਰ 'ਤੇ UNO ਵਰਗੀਆਂ ਸ੍ਰੇਸ਼ਟ ਵਿਸ਼ਵ ਸੰਸਥਾਵਾਂ ਵੀ ਇਸ ਗਿਲਾਨੀ ਨੂੰ ਹਟਾਉਣ ਜਾਂ ਘਟਾਉਣ ਵਿੱਚ ਨਾਕਾਮਯਾਬ ਰਹੀਆਂ ਹਨ। ਧਰਮ ਅਤੇ ਧਰਮ ਅਸਥਾਨ ਵੀ ਇਸ ਜ਼ਹਿਰੀਲੀ ਮਾਇਕੀ ਗਿਲਾਨੀ ਦੇ ਅਸਰ ਤੋਂ ਨਹੀਂ ਬਚ ਸਕੇ। ਇਹਨਾਂ ਦੋਹਾਂ ਸ੍ਰੇਸ਼ਟ ਸੰਸਥਾਵਾਂ ਉੱਤੇ ਇਨਸਾਨ ਨੂੰ ਬੜੀਆਂ ਆਸਾਂ ਸਨ ਕਿ ਇਸ ਮਾਰੂ ਮਾਨਸਿਕ ਬਿਮਾਰੀ ਨੂੰ ਰੋਕਣਗੀਆਂ ਜਾਂ ਠੱਲ ਪਾਉਣਗੀਆਂ। ਅਫਸੋਸ ਅਤੇ ਦੁਖਦਾਈ ਗੱਲ ਹੈ ਕਿ ਇਹੋ ਜਿਹੀਆਂ ਉੱਚੇ ਸੁੱਚੇ ਮਿਆਰ ਦੀਆਂ ਸੰਸਥਾਵਾਂ ਨੂੰ ਵੀ ਇਸ ਮਾਨਸਿਕ ਗਿਲਾਨੀ ਦੀ ਇਨਫੈਕਸ਼ਨ ਲੱਗ ਰਹੀ ਹੈ। ਇਸ ਦਾ ਪ੍ਰਤੱਖ ਸਬੂਤ ਹੈ ਕਿ ਜਿਉਂ ਜਿਉਂ UNO ਦੀਆਂ ਕਮੇਟੀਆਂ ਵਧੀਆਂ ਗਈਆਂ ਅਤੇ ਧਰਮ ਅਸਥਾਨ ਅਤੇ ਧਰਮ ਪ੍ਰਚਾਰ ਵੱਧ ਰਹੇ ਹਨ, ਉਸੇ ਲਿਹਾਜ਼ ਨਾਲ ਸੰਸਾਰ ਦੀ ਗਿਲਾਨੀ ਵੀ ਵਧਦੀ ਜਾ ਰਹੀ ਹੈ ਅਤੇ ਨਾਲ ਹੀ ਪਾਪ, ਅਤਿਆਚਾਰ, ਜ਼ੁਲਮ, ਅਸ਼ਾਂਤੀ ਵੀ ਵਧਦੀ ਜਾ ਰਹੀ ਹੈ। ਮਰਜ਼ ਬੜ੍ਹਦੀ ਗਈ ਜਿਉਂ ਜਿਉਂ ਦਵਾ ਕੀ। ਸਾਡੀ ਗਿਲਾਨੀ ਦੀ ਤਸਵੀਰ ਗੁਰਬਾਣੀ ਵਿੱਚ ਇਉਂ ਖਿੱਚੀ ਗਈ ਹੈ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀਂ ਕਹਿ ਚੜਿਆ। ਭਾਈ ਗੁਰਦਾਸ ਜੀ ਨੇ ਵੀ ਇਸ ਗਿਲਾਨੀ ਉੱਤੇ ਇਉਂ ਟਕੋਰ ਮਾਰੀ ਹੈ। ਕੱਲ ਆਈ ਕੁੱਤੇ ਮੂਹੀ ਖਾਜ ਹੋਇਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਈ, ਚੇਲੇ ਸਾਜ ਵਜਾਇਂਦੇ ਨੱਚਣ ਗੁਰੂ ਬਹੁਤ ਬਿਦ ਪਾਈ, ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਕਰੀ ਤਿਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖੇ ਦਾਮ ਹਿਤ ਭਾਵੈ ਆਏ ਕਿਥਾਉਂ ਜਾਈ ਵਰਤਿਆ ਪਾਪ ਸਬਸ ਜਗ ਮਾਹੀ। ਅੱਜ ਕੱਲ੍ਹ ਇਹ ਮਾਨਸਿਕ ਗਿਲਾਨੀ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਵੱਧ ਗਈ ਹੈ ਅਤੇ ਸਾਡੇ ਜੀਵਨ ਦੇ ਰਗੋ ਰੇਸ਼ੇ ਵਿੱਚ ਰਚ ਮਿਚ ਗਈ ਹੈ ਅਤੇ ਲਾ ਇਲਾਜ ਪਾਸਦੀ ਹੈ। ਇਨਸਾਨੀਅਤ ਦੀ ਇਸ ਭਿਆਨਕ ਅਤੇ ਦੁਖਦਾਈ ਅਧੋਗਤੀ ਦੇ ਕਾਰਨ, ਇਸ ਹਿਊਮਨ ਟ੍ਰੈਜਡੀ ਦੇ ਕਾਰਨ ਅਤੇ ਇਲਾਜ ਦੀ ਬਾਬਤ ਦੀਰਘ ਵਿਚਾਰ ਅਤੇ ਖੋਜ ਕਰਨ ਦੀ ਅਤਿਅੰਤ ਲੋੜ ਹੈ। ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਜ਼ਰੂਰੀ ਅਤੇ ਦੀਰਘ ਵਿਸ਼ੇ ਦੀ ਵਿਚਾਰ, ਇਸ ਇੰਪੋਰਟੈਂਟ ਅਤੇ ਸੀਰੀਅਸ ਪ੍ਰੋਬਲਮ ਦੀ ਵਿਚਾਰ ਕਰਨ ਦਾ ਉੱਦਮ ਕੀਤਾ ਜਾਂਦਾ ਹੈ। ਸਾਰੇ ਧਿਆਨ ਕਰੀਏ, ਜਦ ਸਰੀਰ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਅਸੀਂ ਫੌਰਨ ਉਸਦਾ ਓੜ ਪੋੜ ਕਰਦੇ ਹਾਂ ਜਾਂ ਡਾਕਟਰ ਕੋਲ ਜਾਂਦੇ ਹਾਂ ਅਤੇ ਜਦ ਤਾਈਂ ਤਕਲੀਫ ਦੂਰ ਨਾ ਹੋਵੇ ਇਲਾਜ ਕਰਾਉਂਦੇ ਰਹਿੰਦੇ ਹਾਂ ਅਤੇ ਲੋੜੀਂਦੇ ਪਰਹੇਜ਼ ਵੀ ਰੱਖਦੇ ਹਾਂ। ਮਾਨਸਿਕ ਤੌਰ 'ਤੇ ਅਸੀਂ ਕਈ ਜਨਮਾਂ ਤੋਂ ਬਿਮਾਰ ਹਾਂ ਅਤੇ ਮਾਨਸਿਕ ਗਿਲਾਨੀ ਨਾਲ ਲੱਥ ਪੱਥ ਹੋ ਕੇ ਅਤਿਅੰਤ ਦੁਖੀ ਹੋ ਰਹੇ ਹਾਂ ਅਤੇ ਹਾਏ ਹਾਏ ਕਰਕੇ ਵਿਰਲਾਪ ਕਰ ਰਹੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਾਦਾਣੀਆਂ ਤਿਉਂ ਮੱਥੇ ਧਰਮ ਰਾਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹੋ ਜਿਹੀ ਗਿਲਾਨੀ ਵਾਲੇ ਜੀਵਨ ਦੇ ਹਰ ਪਹਿਲੂ ਵਿੱਚ ਭਾਂਤ ਭਾਂਤ ਦੇ ਅਤਿਅੰਤ ਦੁਖਦਾਈ ਮਾਨਸਿਕ ਅਤੇ ਸਰੀਰਕ ਰੋਗ ਭੁਗਤਦਿਆਂ ਅਤੇ ਹਾਏ ਹਾਏ ਕਰਨ ਦੇ ਬਾਵਜੂਦ ਸਾਨੂੰ ਆਪਣੀ ਦੀਰਘ ਤਰਸਯੋਗ ਦੁਖਦਾਈ ਅਧੋਗਤੀ ਦਾ ਅਹਿਸਾਸ ਹੀ ਨਹੀਂ, ਖਿਆਲ ਹੀ ਨਹੀਂ, ਸਮਝ ਹੀ ਨਹੀਂ, ਖੋਜ ਹੀ ਨਹੀਂ ਅਤੇ ਐਸੀ ਜ਼ਹਿਰੀਲੀ ਗਿਲਾਨੀ ਤੋਂ ਬਚਣ ਦਾ ਵੀ ਕੋਈ ਓਹੜ ਪੋਹੜ, ਸਾਧਨ, ਉੱਦਮ, ਇਲਾਜ ਤਾਂ ਕੀ ਕਰਨਾ ਸੀ। ਇਸੇ ਤਰ੍ਹਾਂ ਗਿਲਾਨੀ ਦੇ ਮੁੱਢਲੇ ਕਾਰਨਾਂ ਨੂੰ, ਰੂਟ ਕੋਜ਼ਿਜ਼ ਨੂੰ ਜਾਣਨ, ਸਮਝਣ, ਵਿਚਾਰਨ, ਪਹਿਚਾਨਣ, ਬੁੱਝਣ ਅਤੇ ਖੋਜਣ ਦੀ ਲੋੜ ਹੀ ਨਹੀਂ ਪਾਸਦੀ। ਯਾਦ ਰੱਖਣ ਵਾਲੀਆਂ ਜ਼ਰੂਰੀ ਗੱਲਾਂ ਇਹ ਹਨ। ਪਹਿਲਾਂ, ਦੀਰਘ ਖਤਰਨਾਕ ਸਰੀਰਕ ਬਿਮਾਰੀਆਂ, ਤਪੇਦਿਕ, ਕੋਹੜ, ਕੈਂਸਰ ਆਦਿ ਤਾਂ ਮੌਤ ਅਥਵਾ ਸਰੀਰ ਛੱਡਣ ਦੇ ਨਾਲ ਹੀ ਲਹਿ ਜਾਂਦੀਆਂ ਹਨ। ਦੂਸਰਾ, ਪਰ ਨੀਵੀਆਂ ਰੁਚੀਆਂ ਅਤੇ ਮਾਨਸਿਕ ਗਿਲਾਨੀ ਦੀਆਂ ਬਿਮਾਰੀਆਂ ਤਾਂ ਮੌਤ ਦੇ ਮਗਰੋਂ ਵੀ ਜੀਵ ਦੇ ਨਾਲ ਹੀ ਜਾਂਦੀਆਂ ਹਨ। ਤੀਸਰਾ, ਇਹ ਮਾਨਸਿਕ ਬਿਮਾਰੀਆਂ ਅਗਲਿਆਂ ਜਨਮਾਂ ਵਿੱਚ ਵੀ ਸੂਦ ਦਰ ਸੂਦ, ਕਿਊਮੂਲੇਟਿਵ ਕੰਪਾਊਂਡ ਇੰਟਰੈਸਟ ਵਾਂਗ ਤੀਬਰ ਹੁੰਦੀਆਂ ਜਾਂਦੀਆਂ ਹਨ ਅਤੇ ਅਸੀਂ ਆਪਣੇ ਸਹੇੜੇ ਹੋਏ ਪਾਪਾਂ ਦੇ ਅਸਰ ਹੇਠ ਕਰਮਬੱਧ ਹੋ ਜਾਂਦੇ ਹਾਂ। ਚੌਥਾ, ਸਾਹੂਕਾਰਾਂ ਦੇ ਖਾਤੇ ਵਾਂਗ ਸਾਡੇ ਕਰਮਾਂ ਅਥਵਾ ਪਾਪਾਂ ਦਾ ਖਾਤਾ ਜਾਂ ਲੇਖਾ ਜਨਮਾਂ ਜਨਮਾਂ ਤਾਈਂ ਕਲੀਅਰ ਨਹੀਂ ਹੁੰਦਾ, ਜਿਸ ਕਾਰਨ ਜਮ ਜੇਵਰੀ ਦੀ ਗੁਲਾਮੀ ਸਾਡੇ ਗਲੋਂ ਨਹੀਂ ਲੈਂਦੀ। ਪੰਜਵਾਂ, ਇਸ ਹਾਲਤ ਵਿੱਚ ਜੇ ਕੋਈ ਪਾਠ, ਪੂਜਾ, ਕਰਮ ਕਾਂਡ ਆਦਿ ਸਾਧਨ ਕਰਦੇ ਵੀ ਹਾਂ ਤਾਂ ਉਸਦਾ ਮਾੜਾ ਮੋਟਾ ਫਲ ਪਿਛਲੇ ਘੋਰ ਪਾਪਾਂ ਦੇ ਸੂਦ ਵਿੱਚ ਕੱਟਿਆ ਜਾਂਦਾ ਹੈ ਅਤੇ ਸਾਡਾ ਲੇਖਾ ਨਹੀਂ ਨਿਬੜਦਾ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟੈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਛੇਵਾਂ, ਇਸ ਤਰ੍ਹਾਂ ਜਨਮਾਂ ਜਨਮਾਂ ਦੇ ਪਾਪਾਂ ਦੀ ਗਿਲਾਨੀ ਨਾਲ ਸਾਡਾ ਮਨ ਅਤੇ ਅੰਤਿਸ਼ਕਰਨ ਮਨੂਰ ਹੋ ਜਾਂਦਾ ਹੈ ਅਤੇ ਗੰਦਗੀ ਦੇ ਕੀੜਿਆਂ ਵਾਂਗ ਇਸ ਗਿਲਾਨੀ ਵਾਲੇ ਜੀਵਨ ਵਿੱਚ ਹੀ ਸੰਤੁਸ਼ਟ ਜਾਂ ਢੀਠ ਹੋ ਕੇ ਤ੍ਰੈਗੁਣੀ ਮਾਇਕੀ ਮੰਡਲ ਦੇ ਅਥਾਹ ਬਿਖਮ ਸਾਗਰ ਅੰਧ ਘੋਰ ਸੰਸਾਰ ਵਿੱਚ ਅਸੀਂ ਗੋਤੇ ਖਾਂਦੇ ਹਾਂ। ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ। ਜੁਗਾਂ ਜੁਗਾਂਤਰਾਂ ਤੋਂ ਗੁਰੂ ਅਵਤਾਰ ਗੁਰਮੁਖਾਂ ਨੇ ਆਪਣੀਆਂ ਸ਼ਖਸੀ ਜੀਵਨੀਆਂ ਅਤੇ ਬਾਣੀਆਂ ਰਾਹੀਂ ਜੀਵਾਂ ਨੂੰ ਇਸ ਆਤਮਿਕ ਗਿਲਾਨੀ ਤੋਂ ਬਚਣ ਲਈ ਉਪਦੇਸ਼ਾਂ ਦੁਆਰਾ ਸਮਝਾਇਆ ਹੈ ਅਤੇ ਤਾੜਨਾ ਕੀਤੀ ਹੈ। ਗੁਰੂ ਬਾਬੇ ਨੇ ਵੀ ਸਾਨੂੰ ਆਪਣੀ ਇਲਾਹੀ ਬਾਣੀ ਵਿੱਚ ਇਉਂ ਤਾੜਨਾ ਕੀਤੀ ਹੈ, ਕੋਟ ਬਿਘਨ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ, ਨਾਨਕ ਅਨਦਿਨ ਬਿਲਪਤੇ ਜਿਉਂ ਸੁਣੈ ਘਰ ਕਾਓ। ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ, ਗੁਣ ਗੋਪਾਲ ਨ ਜਪੈ ਰਸਨਾ ਫਿਰ ਕਦੋਂ ਸੇਧੈ ਆਵੇ। ਮਨ ਰੇ ਸੰਸਾਰ ਅੰਧ ਗਹਿਰਾ, ਚੌਦਿਸ ਪਸਰਿਓ ਹੈ ਜਮ ਜੇਵਰਾ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਪਾਪ ਪੁੰਨ ਭਾਗ ਪਹਿਲਾ, ਲੇਖ ਨੰਬਰ 98। ਗੁਰੂ ਪਿਆਰੀ ਸਾਧ ਸੰਗਤ, ਗੁਰੂ ਪਿਆਰੇ ਬਾਬੂ ਜੀ ਹੋਰਾਂ ਨੇ ਆਪ ਬਾਣੀ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ, ਸਾਨੂੰ ਸਹੀ ਆਤਮਿਕ ਜੀਵਨ ਸੇਧ ਦੇਣ ਲਈ ਇਹ 132 ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ। ਇਹਨਾਂ ਦਾ ਸਟੋਲ ਬਾਹਰ ਲੱਗਿਆ ਹੈ, ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।